सकत कर सिफत तुम्हारी, आप ले हो तुम कथा सुधारी। समराथ गुरु सिर हाथ धरयो, गुर कीनी कृपा हर नाम दियो। जिस देख चरण अघन हरयो, निसबासर एक समान त्यान। सुनाम सुने सुत पान डरयो, पान दास सुवास जगत गुरु की। पारस भेट परस करयो, रामदास गुरु हर साथ कियो। समराथ गुरु सिर हाथ धरयो, 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 समराथ गुरु सिर हाथ धरयो। शतर चबर तखत दे मालिक समरथ गुरु, अनंत रहमतां दे पंडार गुरु, ज्ञान दे प्रकाश नाल प्रकाशमान करन हारे गुरु, अज्ञानता दा अंधेरा दूर करन हारे गुरु, जुगो जुग अटल गुरु, शब्द गुरु, जगत गुरु, प्रतख हर की मूरत गुरु, धन धन गुरु, श्री गुरु ग्रंथ साहिब जी महाराज जी दे पावन चन कबलां विच साहिब जान अदायब दहें दिपांदी बन के बड़े अदब अते सत्कार दे नाल साहिब जी दे चरण परसदियां नमस्कार कीती। पवित्र हजूरी विच जुड़ बैठ के रबी बाणी, तुरकी बाणी, बाणी गुरु, गुरु है बाणी जी दे अमृतमई अमृत वेले दे अमृत बोल आसा की वार दे रस पिंडरी कीर्तन श्रवण करदे आं, अपना जीवन सफला करदे आं, स्वास लेखे विच पाउंदे आं, जीवन विच जीवन दी युक्त प्राप्त करन हित गुरु चरणां विच जुड़ बैठे हाँ। समूह गुरु सवारियां नूं दासरे वालों हथ जोड़ सुनिमर बा अदब कलगीधर साहिब जी दी असीस अते बख्शीश प्रदान करन हारी पावन फतेह नाल सांझ पावन दे लई अर्ज है जी। सारे गुरु के सिख एक सुरता नाल आखो वाहेगुरु जी का खालसा वाहेगुरु जी की फतेह। धन गुरु ग्रंथ साहिब जी की महान बख्शिश हुई अमृत वेले गुरु की संगत करन दा सुभाग नसीब होया। धन गुरु ग्रंथ साहिब जी दे अमृत वेले सिंघासन ते सुभाईमान हुंदिया अमृत वेले साहिब जी दे प्रकाशमान हुंदिया आए अज दे पावन हुकम जो कि गुरु के सिख नूं भागां नाल मिलदे ने। सानू हुकम श्रवण करन दे सुभाग जो प्राप्त होए आओ साहिब जी दे पावन हुकम नाल जुड़दे आं। सतगुरां की हुकम कीता अज दे लई सानू बड़ी एकाग्रता नाल पावन हुकम नूं सुनदे आं अते अज दे पावन हुकम दियां विचारां दी सांझ करदे आं। एक बारी रसना पावन करो ते आखो सतनाम श्री वाहे गुरु, फिर आखो सतनाम श्री वाहे गुरु। सो कहो टल गुर सेविया अहनिस सहज सुभाए, दर्शन परस है गुरु कै जन्म मरण दुख जाए। होवै सिफत खसाम दी नूर अरसों कुरसों चटी है, सुध दिथे सचे पातशाह मल जन्म जन्म दी कटी। सज्जन सच्चा पातशाह सिर शाहांदा सा, जिस पास बैठिया सोही है सबना दा वेसा। सतनाम वाहेगुरु साहिब जियो, राग सोरठ बाणी भगत रविदास जी की। एक ओंकार सतगुर प्रसाद, जब हम होते तब तू नाही, अब तू ही मैं नाही। अनल अगम जैसे लहर मय ओधद, जल केवल जल माही। माधवे क्या कहिए ब्रह्म ऐसा, जैसा मानिए होए न तैसा रहा। नरपत एक सिंहासन सोया, सुपने पया भिखारी। अछत राज बिछुरत दुख पाया, सोगत पई हमारी। राज पुयंग प्रसंग जैसे है, अब कछ मर्म जनाया अनक कटक जैसे भूल परे अब कहते कहन ना आया सर्वे एक अनेक स्वामी सब घट भोग वै सोई कह रविदास हाथ पै नेरे सहजे होए सोई कह रविदास हाथ पै नेरे सहजे होए सोई सोठ राग विच रविदास भगत जी दे ये पावन बोल गुरु ग्रंथ साहिब जी महाराज जी दे 657 अंग तो आरंभ होके 658 अंग तक सुभायमान हन। चूंकि भगत रविदास जी की बाणी दे आरंभ करदे हां मंगलाचरण दा उचारण होया एक ओंकार सतगुर प्रसाद अकाल पुरख वाहिगुरु एक है अनेक आकार अपने विच टिकाई बैठा है अनेकां आकारां नूं अपने चों बना के अपने विच ही टिका के एक दिन अपने विच ही समा लेंदा है भावें एक तो अनेकां आकार बनते ने पर अनेकां आकारां विच अपनी जोत नूं टिकाण दे बावजूद भी वो एक ही रहिंदा है सत है आकार भावें झूठ ने मिट जांदे ने जन्मदे ने मर जांदे ने पर आप उस सदा सत है। गुर प्रसाद गुरु दी कृपा राहीं जानिया जांदा है वाहिगुरु नूं ओंकार नूं जानना होवे ते गुरु दी कृपा राहीं गुरु ज्ञान दी बख्शिश करन गुरु प्रेरक बन के हिरदे दी चेतना विच बैठन गुरु बख्शिश करन सारे औगण मिटा देन गुरु रहमत करन हिरदा शुद्ध कर देन गुरु रहमत करन अपनी संगत विच बिठा लेन गुरु रहमत करन हिरदे विच नाम टिका देन ये गुरु दी कृपा राही ही उस वाहिगुरु नूं जानिया जा सकता है। बाणी दा आरंभ करदे हां भगत रविदास जी उच्चारण करदे ने जब हम होते तब तू नाही अब तू ही मैं नाही अनल अगम जैसे लहर मैं उदद जल केवल जल माही जदो अपनी सुरत विच हम सी ते सुरत विच तू नहीं सी जब हम होते तब तू नाही इसका यह अर्थ नहीं है भी जदो मैं सा तो उदो तू है ही नहीं सी बल्कि मेरी चेतना विच तू नहीं सी मेरे ध्यान विच तू नहीं सी मेरे ध्यान विच हर वेले मैं ही चलती रहती बहुतात गिनती है ऐसे संसारी लोगों की जेड़े मैं दे इर्द गिर्द ही सारी जिंदगी परिक्रमा करते रहते मैं नाल उठे मैं दी चेतना विच इशनान कीता मैं दी चेतना विच कोई धर्म का कार्य किया मैं दी चेतना लैके दुनिया की तरफ चल पे बड़ी हैरानी की गल है धर्म ते संसार दोहां कार्यों विच मैं ही प्रधान बनी रही ਹਜ਼ੂਰ ਕਹਿੰਦੇ ਨੇ ਤੈਨੂੰ ਪ੍ਰਧਾਨ ਬਣਾ ਦਿੰਦੇ ਹਾਂ, ਤੈਨੂੰ ਵੱਡਾ ਕਰ ਦਿੰਦੇ ਹਾਂ, ਸਿਰਮੌਰ ਬਣਾ ਦਿੰਦੇ ਹਾਂ, ਸਾਰਿਆਂ ਪੁਰਖਾਂ ਵਿੱਚੋਂ ਤੂੰ ਅਭਿਮਾਨ ਛੱਡ ਦੇ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੈ ਅਭਿਮਾਨ। ਪਰ ਮੈਂ ਵਿੱਚ ਜੀਣ ਵਾਲੇ ਤੂੰ ਦੀ ਚੇਤਨਾ ਤੋਂ ਸੱਖਣੇ ਰਹਿ ਜਾਂਦੇ ਨੇ। ਹਰ ਵੇਲੇ ਮੈਂ ਹੀ ਮੈਂ ਅੰਦਰ ਕਾਰ ਕਰ ਗਈ। ਜਦੋਂ ਹਮ ਦੇ ਅੰਦਰ ਬਾਤ ਸੀ ਤੇ ਚੇਤਨਾ ਵਿੱਚ ਤੂੰ ਦੀ ਅਨੁਭਵਤਾ ਹੀ ਨਹੀਂ ਸੀ ਹੋਈ। ਵਾਹਿਗੁਰੂ ਮੁੱਖੋਂ ਆਖਣਾ ਤੇ ਅੰਦਰ ਦੀ ਚੇਤਨਾ ਵਿੱਚ ਹਰ ਵੇਲੇ ਮੈਂ ਦਾ ਘਰ ਬਣੇ ਰਹਿਣਾ, ਧਰਮ ਦੇ ਮਾਰਗ ਤੇ ਚੱਲਣ ਵਾਲਿਆਂ ਦੀ ਵੀ ਐਸੀ ਦਸ਼ਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਗੁਰੂ ਦੀ ਸੰਗਤ ਵਿੱਚ ਆਏ, ਗੁਰੂ ਦਰਸਾਇਆ ਦੇਖ ਤੇਰੀ ਮੈਂ ਵਿੱਚ ਬੋਲਦਾ ਕੌਣ ਹੈ, ਤੇਰੀ ਮੈਂ ਨੂੰ ਬਣਾਇਆ ਕਿਸ ਨੇ, ਤੇਰੀ ਮੈਂ ਅੱਜ ਕਿਸ ਆਧਾਰ ਤੇ ਸ਼ਕਤੀਮਾਨ ਹੈ। ਫਿਰ ਅੰਦਰ ਤੂੰ ਦਾ ਨਿਵਾਸ ਹੋ ਗਿਆ, ਅਬ ਤੂੰ ਹੀ ਮੈਂ ਨਾਹੀਂ। ਹੁਣ ਚੂੰਕਿ ਪਹਿਲੀ ਅਵਸਥਾ ਦਾ ਜ਼ਿਕਰ ਕੀਤਾ, ਜਬ ਜਦੋਂ ਪਹਿਲਾਂ ਹਮ ਸੀ ਉਸ ਸਮੇਂ ਅੰਦਰ ਦੀ ਚੇਤਨਾ ਵਿੱਚ ਤੂੰ ਨਹੀਂ ਸੈਂ, ਅਬ ਹੁਣ ਇਸ ਵਕਤ ਮੌਜੂਦਾ ਕਾਲ ਵਰਤਮਾਨ ਸਮੇਂ ਵਿੱਚ ਐਸੀ ਬਖਸ਼ਿਸ਼ ਹੋ ਗਈ, ਅਬ ਤੂੰ ਹੀ ਮੈਂ ਨਾਹੀਂ। ਹੁਣ ਤੇ ਹਰ ਵੇਲੇ ਤੂੰ ਹੀ ਤੂੰ ਹੈ। ਹੁਣ ਤੇ ਅਹਿਸਾਸ ਕਰਦਾ ਹਾਂ ਮੇਰੀ ਅੱਖ ਵਿੱਚ ਵੀ ਬੈਠਾ ਤੂੰ ਦੇਖਦਾ। ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ ਦੀ ਗੱਲ। ਹੁਣ ਤੇ ਅਹਿਸਾਸ ਹੋ ਗਿਆ ਮੇਰੇ ਕੰਨਾਂ ਦੀ ਸ਼ਕਤੀ ਵਿੱਚ ਵੀ ਤੂੰ ਹੀ ਬੈਠਾ ਹੈ ਤੇ ਸੁਣਦੇ ਨੇ, ਮੇਰੀ ਜ਼ੁਬਾਨ 'ਚ ਤੇਰੀ ਸ਼ਕਤੀ ਹੈ ਤੇ ਬੋਲਦੇ ਹਾਂ। ਰਸਦਾਇਕ ਬਣ ਕੇ ਤੂੰ ਰਸਨਾ ਵਿੱਚ ਰਸ ਲੈਣ ਵਾਲਾ ਬੈਠਾ ਹੈ ਤੇ ਰਸ ਲੈਂਦੇ ਹਾਂ। ਹੱਥਾਂ ਵਿੱਚ ਤੇਰੀ ਸ਼ਕਤੀ ਹੈ ਤੇ ਕੁਛ ਪਕੜਦੇ ਹਾਂ। ਕਦਮਾਂ ਵਿੱਚ ਤੂੰ ਆਪਣਾ ਬਲ ਦੇ ਬੈਠਾ ਹੈ ਤੇ ਚੱਲਦੇ ਹਾਂ। ਮਨ ਵਿੱਚ ਤੇਰੀ ਜੋਤ ਹੈ ਤੇ ਇਹ ਉਡਾਰੀਆਂ ਮਾਰਦਾ। ਮੈਂ ਤਨ ਕਰਕੇ ਦੇਖਾਂ ਕਿ ਮਨ ਕਰਕੇ ਦੇਖਾਂ, ਤੇਰੇ ਬਿਨਾਂ ਤੇ ਹੋਰ ਕੋਈ ਹੈ ਹੀ ਨਹੀਂ ਹੈ। ਅਬ ਤੂੰ ਹੀ ਮੈਂ ਨਾਹੀਂ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੂਫੀ ਫਕੀਰਾਂ ਪੁੱਛਿਆ ਸੀ, ਫਕੀਰੀ ਦਾ ਆਦਿ ਕੀ ਹੈ ਤੇ ਅੰਤ ਕੀ? ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਫਕੀਰੀ ਦਾ ਆਦਿ ਫਨਾ ਤੇ ਅੰਤ ਬਕਾ ਹੈ। ਆਦਿ ਮੌਤ ਤੇ ਅੰਤ ਅਮਰ ਪਦਵੀ ਹੈ। ਦਰਸਾਇਆ ਮੈਂ ਵੱਲੋਂ ਮਰੇ ਤੇ ਕਦੀ ਨਾ ਮਰੇ। ਹੋਂ ਮਰ ਜਾਏ ਤੇ ਸਦਾ ਲਈ ਅਮਰ ਹੋ ਜਾਏ। ਪਦਮ ਭੂਸ਼ਣ ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਅੰਦਰ ਦੀ ਚੇਤਨਾ ਵਿੱਚ ਤੋਤਾ ਵੀ ਬਣ ਜਾ ਤੇ ਮੈਨਾ ਵੀ। ਭਾਈ ਸਾਹਿਬ ਜੀ ਗੱਲ ਜ਼ਰਾ ਸਮਝਾਓ, ਤੋਤਾ ਵੀ ਬਣ ਜਾ ਤੇ ਮੈਨਾ ਵੀ? ਕਹਿਣ ਲੱਗੇ, ਹਾਂ ਤੋਤਾ ਆਖੇ ਤੂੰ ਹੀ ਤੂੰ ਹੀ, ਮੈਂ ਨਾ ਬੋਲੇ ਸੱਚੀ ਸੁੱਚੀ ਮਿੱਠੀ ਬੋਲੀ ਭੇਦ ਇਲਾਹੀ ਖੋਲੇ। ਕਹਿਣ ਲੱਗੇ ਇੱਕ ਚੇਤਨਾ ਵਿੱਚ ਤੂੰ ਤੂੰ ਵੀ ਕਰ ਤੇ ਦੂਸਰੀ ਚੇਤਨਾ ਚੋਂ ਮੈਂ ਨਹੀਂ ਦੀ ਸਾਧਨਾ ਵੀ ਕਰ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਧਦ, ਜਲ ਕੇਵਲ ਜਲ ਮਾਹੀ। ਅਨਲ ਹਵਾ, ਅਗਮ ਜਿਸ ਦੀ ਗਮਤਾ ਨਹੀਂ ਭਾਵ ਬਹੁਤ ਤੇਜ ਜੈਸੇ ਲਹਿਰ ਮੈਂ ਜਿਵੇਂ ਕਹਿੰਦੇ ਨਾ ਕਰੁਣਾ ਮੈਂ ਦਇਆ ਮੈਂ ਲਹਿਰ ਮੈਂ ਲਹਿਰਾਂ ਨਾਲ ਭਰਪੂਰ ਉਧਤ ਕਹੀਏ ਸਮੁੰਦਰ ਅਨਲ ਅਗਮ ਜੈਸੇ ਲਹਿਰ ਮੈਂ ਉਧਤ ਜਿਵੇਂ ਸਮੁੰਦਰ ਤੇਜ ਹਵਾਵਾਂ ਨਾਲ ਲਹਿਰਾਂ ਨਾਲ ਨੱਕਾ ਨੱਕ ਭਰਿਆ ਪਿਆ ਪਰ ਹੈ ਕਿ ਜਲ ਕੇਵਲ ਜਲ ਮਾਹੀ ਕੇਵਲ ਪਾਣੀ ਹੀ ਪਾਣੀ ਵਿੱਚ ਆਪਣੀ ਖੇਡ ਪਿਆ ਵਰਤਾਉਂਦਾ ਪਾਣੀ ਲਹਿਰਾਂ ਬਣ ਬਣ ਤੇਜ ਹਵਾਵਾਂ ਦੇ ਕਾਰਨ ਦਿਖ ਰਿਹਾ ਤੇਜ ਹਵਾਵਾਂ ਨਾ ਹੋਣ ਹਵਾ ਦੇ ਵੇਗ ਤੋਂ ਰਹਿਤ ਸਮੁੰਦਰ ਸ਼ਾਂਤ ਗੰਭੀਰ ਕੇਵਲ ਤੇ ਕੇਵਲ ਪਾਣੀ ਦੇ ਰੂਪ ਵਿੱਚ ਹੀ ਨਜ਼ਰ ਆਉਂਦਾ ਤੇਜ ਹਵਾਵਾਂ ਹੋਵਣ ਤੇ ਉਹੀ ਸਮੁੰਦਰ ਲਹਿਰਾਂ ਦੇ ਰੂਪ ਵਿੱਚ ਨਜ਼ਰ ਆਉਂਦਾ ਮੇਰੇ ਮਨ ਦੀਆਂ ਤੇਜ ਲਹਿਰਾਂ ਮੇਰੇ ਮਨ ਦੇ ਉੱਠਦੇ ਖਿਆਲਾਂ ਦੀਆਂ ਲਹਿਰਾਂ ਨਾਲ ਇਹ ਦੁਨੀਆ ਨਜ਼ਰ ਆਉਂਦੀ ਏ ਜੇ ਮੇਰਾ ਮਨ ਖਿਆਲਾਂ ਤੋਂ ਰਹਿਤ ਹੋ ਜਾਏ ਪਰਮ ਸ਼ਾਂਤ ਸੁਨ ਸਮਾਧੀ ਵਿੱਚ ਤੇ ਕੇਵਲ ਪਰਮਾਤਮਾ ਹੀ ਨਜ਼ਰ ਆਏ ਪਰ ਥੋੜ੍ਹਾ ਪਿੱਛੇ ਹੋਰ ਜਾ ਕੇ ਵਿਚਾਰੀਏ ਜੇ ਸਾਗਰ ਲਹਿਰਾਂ ਦੇ ਰੂਪ ਵਿੱਚ ਨਜ਼ਰ ਆ ਰਿਹਾ ਤਦ ਵੀ ਤੇ ਪਾਣੀ ਤੇਜ ਹਵਾਵਾਂ ਭਾਵੇਂ ਲਹਿਰਾਂ ਪੈਦਾ ਕਰਦੀਆਂ ਨੇ ਪਰ ਪਾਣੀ ਦਾ ਕੀ ਵਿਗੜਦਾ ਪਾਣੀ ਦਾ ਕੌਤਕ ਵੱਧਦਾ ਪਾਣੀ ਦਾ ਵਿਸਥਾਰ ਵੱਧਦਾ ਪਾਣੀ ਆਪਣੇ ਲਹਿਰਾਂ ਦੇ ਰੂਪ ਵਿੱਚ ਬੜੀ ਭਿੰਨਤਾ ਬਣ ਬਣ ਨਜ਼ਰ ਆਉਂਦਾ ਕਹਿ ਲਈਏ ਆਪਣਾ ਵਿਗਾਸ ਹੀ ਪ੍ਰਗਟ ਕਰ ਰਿਹਾ ਹੈ ਮੇਰੇ ਪ੍ਰਭੂ ਜੇ ਇਹ ਸੰਸਾਰ ਨਜ਼ਰ ਆਉਂਦਾ ਤੇ ਤੇਰਾ ਹੀ ਕੌਤਕ ਹੈ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇਹ ਤੇਰਾ ਹੀ ਤਮਾਸ਼ਾ ਹੈ ਤੇਰਾ ਹੀ ਕੌਤਕ ਹੈ ਨਾ ਨਾ ਰੂਪ ਬਣ ਬਣ ਕੇ ਹੇ ਮੇਰੇ ਵਾਹਿਗੁਰੂ ਤੂੰ ਆਪ ਹੀ ਨਜ਼ਰ ਆ ਰਿਹਾ ਕੇਵਲ ਤੇ ਕੇਵਲ ਜਲ ਹੀ ਜਲ ਵਿੱਚ ਕੌਤਕ ਪਿਆ ਵਰਤਾਉਂਦਾ ਹੈ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਹੇ ਮੇਰੇ ਮਾਧੋ ਹੇ ਮੇਰੇ ਅੰਤਰਜਾਮੀ ਮਾਇਆਪਤੀ ਪ੍ਰਭੂ ਪਰਮਾਤਮਾ ਜੀ ਭਰਮ ਨੂੰ ਕੀ ਆਖੀਏ ਐਸਾ ਭਰਮ ਹੈ ਜੈਸਾ ਮਾਨੀਏ ਹੋਏ ਨਾ ਤੈਸਾ ਕਈ ਵਾਰੀ ਮਨ ਇੱਕ ਗੱਲ ਨੂੰ ਮੰਨ ਲੈਂਦਾ ਹੈ ਅੰਦਰ ਬੜੀ ਗੱਲ ਪੱਕੀ ਹੋ ਜਾਂਦੀ ਹੈ ਪਰ ਭੁਲੇਖੇ ਵਿੱਚ ਭਰਮ ਵਿੱਚ ਜੈਸਾ ਮੰਨ ਲਿਆ ਵੈਸਾ ਸੰਸਾਰ ਹੈ ਨਹੀਂ ਧਿਆਨ 'ਚ ਰੱਖ ਲੈਣਾ ਮੰਨ ਹੀ ਲਿਆ ਨਾ ਵੀ ਮੈਂ ਮੰਨ ਹੀ ਲਿਆ ਵੀ ਇਹ ਦੁਨੀਆ ਔਰ ਸਾਡੀ ਮਨੌਤ ਇਤਨੀ ਪੱਕੀ ਹੋ ਗਈ ਹੈ ਇਤਨੀ ਪੱਕੀ ਕਿ ਗੁਰੂ ਕੇ ਸ਼ਬਦ ਨੂੰ ਮੰਨਣ ਲਈ ਮਨ ਤਿਆਰ ਨਹੀਂ ਤੇ ਦੁਨੀਆ ਨੂੰ ਪੱਕੇ ਤੌਰ ਤੇ ਆਪੋ ਹੀ ਅੰਦਰ ਦ੍ਰਿੜ ਕਰੀ ਬੈਠੇ ਇਸ ਨੂੰ ਭਰਮ ਕਹਿੰਦੇ ਨੇ ਵਿਦਵਾਨਾਂ ਨੇ ਭਰਮ ਦੀ ਬੜੀ ਵੱਖਰੀ ਵੱਖਰੀ ਰੂਪ ਰੇਖਾ ਉਲੀਕੀ ਹੈ ਭੇਦ ਭਰਮ ਕਰਤਾ ਭੋਗਤਾਪਣੇ ਦਾ ਭਰਮ ਸੰਗ ਭਰਮ ਵਿਕਾਰ ਭਰਮ ਬ੍ਰਹਮ ਤੋਂ ਭਿੰਨ ਜਗਤ ਦੀ ਸਤਿਅਤਾ ਦਾ ਭਰਮ ਪਹਿਲੇ ਭੇਦ ਭਰਮ ਵਿੱਚ ਵੱਖਰੇ ਵੱਖਰੇ ਭੇਦ ਇਹ ਇਨਸਾਨ ਹੋਰ ਇਹ ਹੋਰ ਔਰਤ ਹੋਰ ਮਨੁੱਖ ਹੋਰ ਪਸ਼ੂ ਹੋਰ ਪੰਛੀ ਹੋਰ ਜੜ ਚੀਜ਼ਾਂ ਹੋਰ ਵਰਿਕਸ਼ ਤਰ੍ਹਾਂ ਤਰ੍ਹਾਂ ਦੇ ਇਹ ਹੋਰ ਪਰਮਾਤਮਾ ਹੋਰ ਜੀਵ ਹੋਰ ਭੇਦ ਭਰਮ ਫਿਰ ਮੈਂ ਕੀਤਾ ਹੁਣ ਉਸ ਦਾ ਫਲ ਭੋਗਿਆ ਕਰਤਾ ਭੁਗਤਾ ਪਣੇ ਦਾ ਭਰਮ जे है ही संपूर्ण तौर ते इस शरीर विच ते जगत विच परमात्मा ही परमात्मा ते फिर करन वाला मैं कित्थों ते भोगन वाला मैं कित्थों। आपे करता आपे भुगता जी क्या नानक जंत विचारा। पर करता भुगता दा भी अंदर भरम बना लिया फिर संघ भरम ते संग विच ये मेरा बेटा ये मेरा पिता ये मेरा पति ये मेरी पत्नी इत्यादिक जिन्हां दे संग विच रहिंदे आ। हजूर ते कहिंदे ने आवत संग ना जात संगाती कहां भयो दर बांधे आथी। संग ते कुछ भी नहीं है पर संग भरम फिर विकार भरम भी परमात्मा तो जगत बन गया। एक मैं बेनती कर लगा परमात्मा तो जगत बनिया ते है पर इंज नहीं कि जिवें दुध तो दही बन जांदा है। इंज बनिया जिवें पानी तो लहरां ते बुलबुले बन जांदे ने। जिहड़ा दुध दही बन जांदा है उस दही नूं दोबारा दुध कतई नहीं बनाया जा सकता। पर जे पानी तो बर्फ बन जाए बुलबुले बन जाए उन्हां नूं वापस पानी विच लियाउणा होवे ते कोई वड्डा यत्न नहीं करना पैंदा। 50 साल भी एक पानी बर्फ बन के जमिया रहे मुड़ उस नूं पानी बनाना होवे ते कोई मेहनत नहीं बहुती करन दी लोड़। जरा सेक लगा टेंपरेचर बदलिया ते मुड़ पानी दा पानी। तिवें ये संसार अज जीव जंतु बन बन के नज़र आ रहा है पर परमात्मा विच विकार नहीं होया कि परमात्मा जगत बन गया है। मुड़ हुण ये जगत परमात्मा रूप नहीं हो सकता वो है निरंकार निर्विकार निर्लंब आद अनिल अनाद असम। बस उस अवस्था विच कह लिए ये विकार भी भरम साडे अंदर ते परमात्मा भी है ते दुनिया भी सच है। ये है ब्रह्म तो वखरा वाहगुरु तो वखरा जगत दी मैं दी सत्यता दा भरम। इस नूं कहिंदे ने जैसा मन लिया वैसा है नहीं मद दे क्या कहिए परम ऐसा जैसा मानिए होए ना तैसा। ये साडी मनौत विच ही है ये मैं हाँ ये मेरा परिवार है दरअसल ऐसा है नहीं। इस नूं परम कहिंदे ने जैसा मन लिया जाए वैसा होवे ना होवे कुछ होर ते मन लिया जाए कुछ होर। अगों परम दी होर विस्थार नाल रूपरेखा दर्शांदे ने रहाओ नरपत एक सिंघासन सोया सुपने पया भिखारी। नरपत राजा सौ गया सौया भी सौन वाले पलंग ते नहीं सिंघासन ते जिथे बैठ के हुक्म चलांदा ए सिंघासन जिस ते बैठे होए नूं शक नहीं के मैं राजा हां के नहीं। उस सिंघासन ते सुता होया राजा सिंघासन ते ही बैठे नूं नींद आ गई ते सुपना पिया देखदा है ते सुपने विच भिखारी बन जांदा है। हुण जरा सुपने दे भिखारी पण दा अहसास करके देखे ते यही देखे ना कि मैं भिखारी हाँ। इत्थे पुरातन विद्वाना ने पुरातन ग्रंथां दे आधार ते राजे जनक दी गाथा भी लिखी है। सौ जांदा है सुपने विच भिखारी बन जांदा है दूसरा राजा हमला करदा राज खो लैंदा तक्के मार के ऐलान कर दिंदा इसनूं कोई रोटी ना खान देना। कोई रोटी ना देना। हुण भिखारी बन के भुख लगी है ते मंगदा फिरदा है पर रोटी कोई नहीं देंदा। अगा किसे खिचड़ी दा लंगर लाया। एक पासे कशोरे पै ने वो चुकदा लाइन विच लग जांदा खिचड़ी पवांदा जदों खान लगदा दो सान भिड़दे आउंदे ने मारदे टक्कर ते वो कशोरा खिचड़ी वाला थले डिग पैंदा जां टक्कर वजदी कशोरा मिट्टी विच समेत खिचड़ी डिग पैंदा उसे चोट विच इसकी अख खुलदी है परेशान हो जांदा है कि ते सचमुच ते आने वाले समय विच मेरे नाल ए ते नहीं होना। जे ज्योतिषियां नूं सददा है पंडतां नूं सददा है साधु महात्मा बुलांदा है ते अपने असली सुपने का जिक्र ना करदिया होया सिर्फ इशारे नाल पुछदा है दसो ए सच है कि ओ सच है। हुण विचों राज दी गल ते खोलदा नहीं उत्तर कौन देवे इस दी तसल्ली नहीं हुंदी ते अखीर हुण एक ऐसे ऋषि आउंदे ने जिन्हां नूं अष्टावक्र करके लिखिया उम्र भी बड़ी छोटी है। राजे दे उत्तर दा सवाल देन वास्ते जदों ऐलान करके सभा विच पहुंचदे ने बड़े बड़े विद्वान पंडित साधु महात्मा जिन्हां नूं राजे ने अपने कोल कैद करके रखिया अते इह आख्या कि तुसी अपना अपना जोर लगाओ ते मेरे सवाल दा उत्तर देवो तां आजाद करांगा। हुण सारी सभा लगी है पंडितां दी विद्वानां दी साधु महात्मा दी अष्टावक्र जी आउंदे ने चलदे ने ते कहिंदे ने शरीर विच अठ वल पैंदे ने अष्टावक्र इतना कुबड़ा शरीर ते जदों सभा विच उत्तर देण वास्ते पहुंचदे ने ते जितने साधु पंडित महात्मा बैठे सी उह वेख के हस पैंदे ने आ अठ साल दा बच्चा कुबड़ा जिहा अठ वल पैंदे ने उत्तर देण वास्ते आया। ਜਦੋਂ ਸਾਰੇ ਹੱਸ ਪੈਂਦੇ ਨੇ ਅਸ਼ਟਾਵਕਰ ਵੀ ਉੱਚੀ ਖਿੜਖੜਾ ਕੇ ਹੱਸ ਪੈਂਦੇ ਨੇ ਪੰਡਤਾਂ ਚੋਂ ਆਵਾਜ਼ ਆਉਂਦੀ ਹੈ ਕਿਉਂ ਹੱਸੇ ਹੋ ਤੇ ਅਸ਼ਟਾਵਕਰ ਜੀ ਕਹਿੰਦੇ ਨੇ ਤੁਸੀਂ ਕਿਉਂ ਹੱਸੇ ਹੋ ਕਹਿਣ ਲੱਗੇ ਅਸੀਂ ਤੈਨੂੰ ਵੇਖ ਕੇ ਹੱਸੇ ਹਾਂ ਕਹਿਣ ਲੱਗਾ ਮੈਂ ਤੁਹਾਨੂੰ ਵੇਖ ਕੇ ਹੱਸੇ ਹਾਂ ਵੀ ਆ ਚਮਾਰਾਂ ਦੀ ਸਭਾ ਲੱਗੀ ਹੈ ਰਾਜਨ ਇਹ ਤੇਰੇ ਸਵਾਲ ਦਾ ਉੱਤਰ ਕਿੱਥੋਂ ਦੇਣਗੇ ਬੜੇ ਔਖੇ ਹੋ ਕੇ ਬੋਲਦੇ ਨੇ ਅਸੀਂ ਪੰਡਿਤ ਵਿਦਵਾਨ ਸਾਧੂ ਮਹਾਤਮਾ ਤੂੰ ਸਾਨੂੰ ਛੋਟਾ ਜਿਹਾ ਬੱਚਾ ਹੋ ਕੇ ਚਮਾਰ ਪਿਆ ਆਖਦਾ ਅਤੇ ਉਸ ਸਮੇਂ ਅਸ਼ਟਾਵਕਰ ਜੀ ਕਹਿੰਦੇ ਨੇ ਤੁਸੀਂ ਮੇਰੇ ਚੰਮ ਨੂੰ ਵੇਖ ਕੇ ਮੇਰੇ ਸਰੀਰ ਨੂੰ ਵੇਖ ਕੇ ਹੀ ਹੱਸੇ ਹੋ ਨਾ ਅਤੇ ਜੋ ਚੰਮ ਦੀ ਪਰਖ ਕਰੇ ਉਹ ਚਮਾਰ ਹੋਇਆ ਕਰਦਾ। ਸਾਰੇ ਸ਼ਰਮਸਾਰ ਹੋ ਕੇ ਖਮੋਸ਼ ਹੋ ਜਾਂਦੇ ਨੇ ਰਾਜੇ ਨੂੰ ਕਹਿੰਦੇ ਨੇ ਕਰ ਸਵਾਲ ਅਤੇ ਰਾਜਾ ਸਵਾਲ ਕਰਦਾ ਦੱਸੋ ਇਹ ਸੱਚ ਹੈ ਕਿ ਉਹ ਸੱਚ ਹੈ। ਅਸ਼ਟਾਵਕਰ ਜੀ ਗਿਆਨ ਦੀ ਭਰਪੂਰ ਅਵਸਥਾ ਵਿੱਚ ਉਨਮਨੀ ਅਵਸਥਾ ਵਿੱਚ ਰਹਿਣ ਵਾਲੇ ਇਹੋ ਮਨ ਲੇ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ। ਉਨਮਨੀ ਅਵਸਥਾ ਦੇ ਮਾਲਕ ਅਸ਼ਟਾਵਕਰ ਜੀ ਜਵਾਬ ਦਿੰਦੇ ਨੇ ਰਾਜਨ ਨਾ ਇਹ ਸੱਚ ਹੈ ਨਾ ਉਹ ਸੱਚ ਹੈ ਤੂੰ ਸਵਾਲ ਖੋਲ੍ਹ ਕੇ ਨਹੀਂ ਕਰਦਾ ਬੜੀ ਦੇਰ ਦਾ ਤੈਨੂੰ ਉੱਤਰ ਮਿਲ ਜਾਣਾ ਸੀ ਤੂੰ ਇਹੀ ਸਵਾਲ ਪਿਆ ਕਰਦਾ ਹੈ ਨਾ ਵੀ ਜਿਹੜਾ ਰਾਤ ਸੁਪਨਾ ਵੇਖਿਆ ਸੀ ਉਹ ਸੱਚ ਹੈ ਕਿ ਜਿਸ ਸਿੰਘਾਸਨ 'ਤੇ ਬੈਠ ਕੇ ਮੈਂ ਰਾਜ ਕਾਜ ਪਿਆ ਚਲਾਉਂਦਾ ਹਾਂ ਇਹ ਸੱਚ ਹੈ। ਰਾਜਨ ਨਾ ਰਾਤ ਦਾ ਸੁਪਨਾ ਸੱਚ ਹੈ ਨਾ ਇਹ ਸੱਚਮੁੱਚ ਦਾ ਰਾਜ ਸਿੰਘਾਸਨ ਦਾ ਸੁਪਨਾ ਸੱਚ ਹੈ। ਜੈਸਾ ਸੁਪਨਾ ਰੈਨਕਾ ਤੈਸਾ ਸੰਸਾਰ ਪਰਖ ਪਹਿਚਾਨ ਕਰ ਅਸਲ ਵਿੱਚ ਸੱਚ ਹੈ ਅਤੇ ਪਰਮਾਤਮਾ ਇਹ ਦੁਨੀਆ ਸੱਚ ਨਹੀਂ ਹੈ। ਹੁਣ ਮੈਂ ਬੇਨਤੀ ਕਰ ਦੇਵਾਂ ਅਗਰ ਇੱਕ ਰਾਜਾ ਸਿੰਘਾਸਨ 'ਤੇ ਸੋ ਕੇ ਭਿਖਾਰੀ ਬਣ ਜਾਵੇ ਅਤੇ ਭੁਲੇਖੇ 'ਚ ਚਲਾ ਜਾਏ ਕਿ ਮੈਂ ਸੱਚਮੁੱਚ ਹੀ ਕਿਤੇ ਭਿਖਾਰੀ ਹਾਂ ਅਤੇ ਜਿਤਨੀ ਦੇਰ ਸਿੰਘਾਸਨ 'ਤੇ ਸੁੱਤਾ ਪਿਆ ਹੈ ਉਤਨੀ ਦੇਰ ਭਿਖਾਰੀ ਬਣਿਆ ਜੇ ਜਾਗ ਪਵੇ ਅਤੇ ਪਹਿਚਾਨੇ ਕਿ ਮੈਂ ਰਾਜਾ ਹਾਂ ਭਿਖਾਰੀ ਨਹੀਂ ਅੱਜ ਸਾਡੀ ਹਾਲਤ ਕੀ ਹੈ ਅਸੀਂ ਭਿਖਾਰੀ ਬਣ ਗਏ ਹਾਂ ਦਰ ਦਰ ਦੇ ਮੰਗਤੇ ਬਣ ਗਏ ਹਾਂ ਅੰਦਰ ਐਸੀ ਭੁੱਖ ਲੱਗ ਗਈ ਹੈ ਭੁੱਲ ਹੀ ਗਏ ਹਾਂ ਸੱਚੇ ਪਿਤਾ ਪਰਮਾਤਮਾ ਦੇ ਪੁੱਤਰ ਹਾਂ। ਏਕ ਪਿਤਾ ਏਕ ਸਕੇ ਹਮ ਬਾਰਕ, ਇਹ ਭੁੱਲ ਗਏ ਹਾਂ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਜੇ ਵਾਹਿਗੁਰੂ ਦੇ ਪੁੱਤਰ ਹਾਂ, ਅਨੰਤ ਦਾਤਾਂ ਦਾ ਮਾਲਕ ਹੈ, ਨਵ ਨਿਧੀ 18 ਸਿੱਧੀਆਂ ਦਾ ਮਾਲਕ ਹੈ, ਤਮਾਮ ਸੁੱਖਾਂ ਦਾ ਮਾਲਕ ਹੈ, ਕਿ ਅੱਜ ਅਸੀਂ ਸੱਚੇ ਪਿਤਾ ਪਰਮਾਤਮਾ ਦੇ ਪੁੱਤਰ ਹੋ ਕੇ ਦੁਖੀ ਰਹਿ ਸਕਦੇ ਹਾਂ? ਕਿਉਂ ਦੁਖੀ ਹਾਂ? ਸੁਪਨੇ ਵਿੱਚ ਸੱਚੇ ਪਿਤਾ ਪਰਮਾਤਮਾ ਨੂੰ ਭੁੱਲ ਗਏ ਹਾਂ, ਦੁਨਿਆਵੀ ਰਿਸ਼ਤਿਆਂ ਨੂੰ ਪੱਕਾ ਕਰ ਲਿਆ, ਧਾਰਮਿਕ ਰਿਸ਼ਤਾ ਤੋੜੀ ਬੈਠੇ ਹਾਂ। ਅੱਜ ਤੇ ਸਾਨੂੰ ਸਰੀਰਕ ਤੌਰ ਤੇ ਵੀ ਇਹ ਜਾਣਨਾ ਚਾਹੀਦਾ, ਸਾਡਾ ਪਿਤਾ ਕਲਗੀਧਰ ਦਸ਼ਮੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਡੀ ਮਾਤਾ ਸਾਹਿਬ ਕੌਰ, ਸਾਡੀ ਰਿਹਾਇਸ਼ ਅਨੰਦਪੁਰ ਸਾਹਿਬ। ਕੀ ਅਸੀਂ ਆਪਣੀ ਰਿਹਾਇਸ਼ ਆਪਣੇ ਮਾਤਾ ਪਿਤਾ ਨੂੰ ਚੇਤੇ ਵਿੱਚ ਰੱਖਿਆ, ਕਿ ਉਹਨਾਂ ਨਾਲ ਸੰਬੰਧ ਬਣਾਇਆ ਕਿ ਤੋੜੀ ਬੈਠੇ, ਕਿ ਸਾਡੀ ਸੁਰਤ ਸਾਡੀ ਜੀਵ ਆਤਮਾ ਉਹ ਸੱਚੇ ਪਿਤਾ ਪਰਮਾਤਮਾ ਦਾ ਪੁੱਤਰ ਨਹੀਂ? ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ ਅਛਤ ਰਾਜ, ਅਛਤ ਹੁੰਦਿਆਂ ਸੁਣਦਿਆਂ ਮੌਜੂਦ ਉਹ ਹੈ ਸਾਡਾ ਇਸ ਸਮੇਂ ਪਰਮਾਤਮਾ ਨਾਲ ਸੰਬੰਧ। ਕੌਣ ਐਸਾ ਵਿਅਕਤੀ ਹੈ ਉਹ ਭਾਵੇਂ ਰੱਬ ਨੂੰ ਮੰਨੇ ਭਾਵੇਂ ਨਾ ਮੰਨੇ, ਰੱਬ ਤੋਂ ਬਗੈਰ ਜੀ ਰਿਹਾ ਹੋਵੇ? ਹਰ ਅਛਤ ਰਾਜ, ਬਿਛੜਤ ਦੁੱਖ ਪਾਇਆ ਸੋ ਗਤ ਪਈ ਹਮਾਰੀ। ਇੱਥੇ ਗਤ ਦੇ ਅਰਥ ਨੇ ਹਾਲਤ, ਉਹ ਸਾਡੀ ਹਾਲਤ ਹੋ ਗਈ ਹੈ ਜੋ ਕਿ ਮੌਜੂਦ ਹੁੰਦਿਆਂ ਸੁਣਦਿਆਂ ਪਰਮਾਤਮਾ ਦੇ ਸੰਬੰਧ ਤੋਂ ਵਿਛੜ ਕੇ ਅਤੇ ਅੱਜ ਅਸੀਂ ਦੁਖੀ ਹੁੰਦੇ ਜਾ ਰਹੇ ਹਾਂ। ਇੱਕ ਮੈਂ ਬੇਨਤੀ ਕਰ ਦੇਵਾਂ, ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਅਤੇ ਵਾਹਿਗੁਰੂ ਦੇ ਸੰਬੰਧ ਨੂੰ ਜਾਣਦਿਆਂ ਜਾਣਦਿਆਂ ਇਹ ਭੁਲੇਖਾ ਨਿਕਲ ਜਾਏਗਾ ਕਿ ਪਰਮਾਤਮਾ ਅਤੇ ਮੈਂ ਦੋ ਹਾਂ, ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਅਤੇ ਸਾਹਿਬ ਕਹਿੰਦੇ ਨੇ ਸਾਡੀ ਹਾਲਤ ਇਹ ਹੋ ਗਈ ਜਿਵੇਂ ਇੱਕ ਰਾਜਾ ਸਿੰਘਾਸਨ 'ਤੇ ਸੋ ਕੇ ਆਪਣੇ ਰਾਜ ਗੱਦੀ ਦੇ ਸੰਪੂਰਨ ਸੁੱਖਾਂ ਨੂੰ ਭੁੱਲ ਕੇ ਭਿਖਾਰੀ ਬਣ ਜਾਏ। ਅਤੇ ਦੂਸਰੇ ਪਾਸੇ ਸਾਡੀ ਹਾਲਤ ਪਤਾ ਕੀ ਹੈ? ਅੱਜ ਬੜਾ ਧਨ ਸੰਪਦਾ ਪ੍ਰਾਪਤ ਕਰਕੇ ਅਸੀਂ ਕਹਿੰਦੇ ਨੇ ਅਸੀਂ ਘੱਟ, ਅਸੀਂ ਵੀ ਰਾਜੇ ਹਾਂ, ਰਾਜਿਆਂ ਵਰਗੇ ਸਾਰੇ ਸੁੱਖਾਂ ਨਾਲ ਰੱਜੇ ਹੋਏ ਹਾਂ। ਅਤੇ ਸਤਿਗੁਰੂ ਕਹਿੰਦੇ ਨੇ ਜਿਹੜੇ ਦੁਨੀਆਂ ਦੇ ਸੰਬੰਧ ਵਿੱਚ ਆ ਕੇ ਅੱਜ ਤੂੰ ਰਾਜਾ ਬਣਿਆ ਫਿਰਦਾ, ਜਰਾ ਝਾਤ ਮਾਰ ਕੇ ਦੇਖ, ਜੋ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੈ ਤਾਂ ਨਿਰਾਰਥ ਕਾਜਾ, ਜਿਉ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ, ਉਸ ਖੇਤ ਕਾਰਨ ਰਾਖਾ ਕੜੈ, ਤਿਸ ਕੈ ਪਾਲੈ ਕਸ਼ੂ ਨਾ ਪੜੈ, ਜਿਸ ਕਾ ਰਾਜ ਤਿਸੈ ਕਾ ਸੁਪਨਾ, ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ, ਆਪ ਬਿਨਾਹੇ ਆਪ ਕਰੇ ਰਾਸ, ਨਾਨਕ ਪ੍ਰਭ ਆਗੈ ਅਰਦਾਸ। ਵਾਹਿਗੁਰੂ ਬਖਸ਼ਿਸ਼ ਕਰਨ, ਸਾਡੀ ਹਾਲਤ ਅਸਲੀ ਸਿੰਘਾਸਨ ਤੇ ਸੁਭਾਈਮਾਨ ਹੋਣ ਵਾਲੀ ਬਣ ਆਵੇ। ਇਹ ਤੇ ਭਗਤ ਕਬੀਰ ਜੀ ਵਰਗੇ ਦਾਅਵੇ ਨਾਲ ਕਹਿ ਸਕਦੇ ਨੇ, ਕਹਿਣ ਲੱਗੇ ਰੁਲਿਆ ਫਿਰਦਾ ਸਾਂ, ਦੁਨੀਆਂ ਦੇ ਦੁੱਖਾਂ ਵਿੱਚ ਆਪਣੇ ਆਪੇ ਨੂੰ ਸਮੋਈ ਬੈਠਾ ਸਾਂ, ਹੁਣ ਪਤਾ ਚੱਲਿਆ ਹੁਣ ਤੇ ਸਿੰਘਾਸਨ ਤੇ ਸੁਭਾਈਮਾਨ ਹੋ ਗਿਆ। ਅਬ ਤੋਂ ਜਾਇ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ, ਏਕ ਭੈ ਹੈ ਕੋਈ ਨਾ ਸਕੈ ਪਛਾਣੀ। ਉਹ ਹੈ ਸਿੰਘਾਸਨ ਤੇ ਸੁਭਾਈਮਾਨ ਹੋਣਾ, ਸੁਰਤ ਦਾ ਵਾਹਿਗੁਰੂ ਸ਼ਬਦ ਵਿੱਚ ਚਲੇ ਜਾਣਾ, ਵਾਹਿਗੁਰੂ ਜੀ ਨਾਲ ਇੱਕ ਮਿਕਤਾ ਬਣ ਜਾਣੀ। ਰਾਜ ਭਿਹੰਗ ਪ੍ਰਸੰਗ ਜੈਸੇ ਹੈ ਅਬ ਕਸ਼ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਹੁਣ ਦੂਸਰੇ ਪੱਖ ਦਾ ਇੱਕ ਹੋਰ ਪ੍ਰਮਾਣ ਦਿੰਦੇ ਨੇ, ਰਾਜ ਭਿਹੰਗ, ਇੱਥੇ ਰਾਜ ਦੇ ਅਰਥ ਨੇ ਰੱਜੂ, रज्जू तो मुराद है रस्सी, पुयंग दे अर्थ ने सर्प। जिवें रात दे अंधेरे विच रस्सी सप दी तरह बुलावें पा के रखी हुई होवे, ते वेखण वाला उस नूं सप समझ के डरदा फिरे, ओ रस्सी सप नहीं है, पर पूरे दा पूरा भुलेखा पैंदा कि यह सप है। जां ते दौड़ेगा जां डांग पकड़ के मारन दा यतन करेगा। क्यों प्या डरदा है? ਇਹ ਰੱਸੀ ਤੇਰੇ ਕੰਮ ਆਉਣ ਵਾਲੀ ਹੈ, ਤੈਨੂੰ ਡੰਗ ਮਾਰਨ ਵਾਲੀ ਨਹੀਂ। ਹੁਣ ਮੈਂ ਇੱਕ ਬੇਨਤੀ ਹੋਰ ਕਰਨ ਲੱਗਾ। ਇਤਨਾ ਕੋਪ ਅੰਧੇਰਾ ਨਹੀਂ ਕਿ ਕੁਛ ਨਜ਼ਰ ਹੀ ਨਾ ਆਏ, ਤੇ ਇਤਨੀ ਰੋਸ਼ਨੀ ਨਹੀਂ ਕਿ ਪੂਰਨ ਤੌਰ ਤੇ ਜੋ ਹੈ ਨਜ਼ਰ ਆਏ। ਥੋੜ੍ਹਾ ਅੰਧੇਰਾ ਤੇ ਥੋੜ੍ਹਾ ਪ੍ਰਕਾਸ਼, ਨਹੀਂ ਤੇ ਆਮ ਬਹੁਤ ਅੰਧੇਰਾ ਹੋਵੇ ਤੇ ਦਿਸਦਾ ਹੀ ਕੁਛ ਨਹੀਂ। ਅਲਪ ਪ੍ਰਕਾਸ਼ ਤੇ ਅਲਪ ਅੰਧੇਰੇ ਵਿੱਚ ਪਈ ਹੋਈ ਰੱਸੀ ਸੱਪ ਨਜ਼ਰ ਆਉਂਦੀ ਏ। ਇਤਨੀ ਵੀ ਸਾਡੇ ਅੰਦਰ ਜੜਤਾ ਨਹੀਂ, ਮੂਰਖਤਾ ਨਹੀਂ ਕਿ ਸਾਨੂੰ ਦਿਸੇ ਹੀ ਕੁਛ ਨਾ, ਪਰ ਇਤਨਾ ਪਰਮ ਪ੍ਰਕਾਸ਼ ਵੀ ਸਾਡੇ ਪਾਸ ਨਹੀਂ ਕਿ ਸਾਨੂੰ ਪੂਰਨ ਤੌਰ 'ਤੇ ਜੋ ਹੈ ਉਹ ਨਜ਼ਰ ਆਏ। ਅਸੀਂ ਵਾਹਿਗੁਰੂ ਦਾ ਪ੍ਰਕਾਸ਼ ਵੀ ਲੈ ਰਹੇ ਹਾਂ, ਨਾਲ ਅਗਿਆਨਤਾ ਦਾ ਅੰਧੇਰਾ ਵੀ ਵਿੱਚ ਰਲਿਆ। ਉਹ ਚਿਤ ਜੜ ਗ੍ਰੰਥੀ ਦੇ ਕਾਰਨ ਅੱਜ ਪੂਰਨ ਤੌਰ 'ਤੇ ਅਸੀਂ ਦੁਨੀਆ ਨੂੰ ਨਹੀਂ ਦੇਖ ਸਕੇ, ਬਹੁਤ ਸਾਰੇ ਆਪਣੇ ਦੁਸ਼ਮਣ ਬਣਾ ਲਏ, ਉਹਨਾਂ ਤੋਂ ਡਰ ਪਿਆ ਲੱਗਦਾ। ਇਹ ਤਾਂ ਕੋਈ ਗੁਰੂ ਕਾ ਸਿੱਖ ਕਹਿ ਸਕਦਾ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸ ਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਪੀਤਰ, ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ। ਮੇਰਾ ਦੁਸ਼ਮਣ ਕੋਈ ਨਹੀਂ, ਮੈਂ ਕਿਸੇ ਦਾ ਵੈਰੀ ਨਹੀਂ। ਦੋਨੋਂ ਪੱਖੀ ਗੱਲ ਚੱਲਦੀ ਹੈ ਨਾ, ਜਿਨ੍ਹਾਂ ਨੂੰ ਅਸੀਂ ਦੁਸ਼ਮਣ ਸਮਝਦੇ ਹਾਂ ਉਹਨਾਂ ਦੀ ਨਜ਼ਰ ਵਿੱਚ ਅਸੀਂ ਉਹਨਾਂ ਦੇ ਵੈਰੀ। ਅੱਜ ਰੱਸੀ ਹੀ ਸੱਪ ਬਣ ਕੇ ਨਜ਼ਰ ਆ ਰਿਹਾ ਹੈ। ਹਜ਼ੂਰ ਤੇ ਗੱਲ ਸਮਝਾਉਂਦੇ ਨੇ, ਤੂੰ ਵਿਚਾਰ ਕਰਕੇ ਦੇਖ, ਉਸ ਰੱਸੀ ਵਿੱਚੋਂ ਸੱਪ ਕੱਢਣਾ ਹੈ ਹੀ, ਤੇ ਸੱਪ ਕੱਢਣ ਵਾਸਤੇ, ਸੱਪ ਖਤਮ ਕਰਨ ਵਾਸਤੇ ਸਪੇਰਾ ਸੱਦਣ ਦੀ ਲੋੜ ਨਹੀਂ, ਡਾਂਗ ਪਕੜ ਕੇ ਉਸ ਨੂੰ ਮਾਰਨ ਦੀ ਲੋੜ ਨਹੀਂ, ਸਿਰਫ ਰੋਸ਼ਨੀ ਦੀ ਜ਼ਰੂਰਤ ਹੈ। ਪ੍ਰਕਾਸ਼ ਲਿਆ, ਆਪਣੇ ਆਪ ਰੱਸੀ ਵਿੱਚੋਂ ਸੱਪ ਦੌੜ ਜਾਏਗਾ। ਹੈ ਤੇ ਭਰਮ ਵਿੱਚ ਸੱਪ ਸੀ ਨਾ, ਰੱਸੀ ਵਿੱਚ ਤੇ ਸੱਪ ਨਹੀਂ ਹੈ, ਭਰਮ ਵਿੱਚ ਸਾਡੀ ਚੇਤਨਾ ਵਿੱਚ ਸਰਪ ਹੈ, ਰੱਸੀ ਤੇ ਰੱਸੀ ਹੈ। ਕਦੀ ਰੱਸੀ ਵਿੱਚ ਸੱਪ ਨਜ਼ਰ ਆਏ, ਰੱਸੀ ਜ਼ਹਿਰੀਲੀ ਨਹੀਂ ਹੋ ਜਾਂਦੀ, ਰੱਸੀ ਡੰਗ ਨਹੀਂ ਮਾਰਨ ਲੱਗਦੀ। ਰਾਜ ਭਯੰਗ ਪ੍ਰਸੰਗ ਜੈਸੇ ਹੈ, ਅਬ ਕੱਛ ਮਰਮ ਜਨਾਇਆ, ਹੁਣ ਥੋੜ੍ਹਾ ਭੇਤ ਖੁੱਲਿਆ ਮਨਾ, ਤੂੰ ਐਵੇਂ ਰੱਸੀ ਨੂੰ ਸੱਪ ਬਣਾਈ ਬੈਠਾ, ਵਿਚਾਰ ਕਰਕੇ ਦੇਖ। ਤੋ ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ, ਅਨੇਕਾਂ ਗਹਿਣੇ ਜਿਵੇਂ ਭੁੱਲ ਗਏ। ਅਨਕ ਕਟਕ ਕਣਕ ਕਟਕ ਜਲ ਤਰੰਗ ਜੈਸਾ, ਅਨਕ ਕਟਕ ਜੈਸੇ ਭੂਲ ਪਰੇ, ਜਿਵੇਂ ਸਾਰੇ ਗਹਿਣੇ ਭੁੱਲ ਜਾਣ, ਇਹ ਗਹਿਣਾ ਹੋਰ ਤੇ ਮੈਂ ਗਹਿਣਾ ਹੋਰ। ਕਹਿਣ ਲੱਗੇ ਇਹ ਹਾਲਤ ਹੈ ਸਾਡੀ ਅੱਜ, ਤੇ ਭਰਾ ਆਪਣੇ ਭਰਾ ਨੂੰ ਵੀ ਆਪਣਾ ਕਹਿਣ ਲਈ ਤਿਆਰ ਨਹੀਂ। ਭੁਲੇਖੇ ਵਿੱਚ ਪੁੱਤਰ ਆਪਣੇ ਬਾਪ ਨੂੰ ਬਾਪ ਦਾ ਸਤਿਕਾਰ ਦੇਣ ਲਈ ਤਿਆਰ ਨਹੀਂ, ਗਵਾਂਢੀ ਨਜ਼ਰ ਨਹੀਂ ਆਉਂਦਾ। ਹਮ ਜ਼ਾਤ ਜੋ ਕਿ ਮਾਨਸ ਕੀ ਜ਼ਾਤ ਸਭ ਹੈ, ਏਕੈ ਪਹਿਚਾਨਬੋ ਦੀ ਗੱਲ ਅੰਦਰੋਂ ਖਤਮ ਹੋ ਗਈ, ਕਿਉਂਕਿ ਅਨਕ ਕਟਕ ਜੈਸੇ ਭੂਲ ਪਰੇ, ਜੋ ਮਿੱਟੀ ਮੈਨੂੰ ਲੱਗੀ ਉਹੀ ਮਿੱਟੀ ਦੂਜੇ ਦੇ ਤਨ ਨੂੰ ਲੱਗੀ। ਜਿਹੜਾ ਸੋਨਾ ਇਸ ਸਰੀਰ ਦੇ ਗਹਿਣੇ ਨੂੰ ਲੱਗਾ ਉਹੀ ਸੋਨਾ ਬਾਕੀ ਸਾਰਿਆਂ ਦੇ ਸਰੀਰਾਂ ਨੂੰ ਲੱਗਾ। ਕਿਉਂ ਗਹਿਣੇ ਆਪਸ ਵਿੱਚ ਭੁੱਲ ਗਏ ਨੇ, ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ। ਹੁਣ ਉਹ ਜਿਹੜੇ ਕਹਿਤੇ ਦੇ ਬੋਲ ਸੀ ਨਾ ਪਹਿਲਾਂ ਭੁਲੇਖੇ ਦੇ, ਦੂਰ ਦੇ, ਵਖਰੇਵੇਂ ਦੇ, ਉਹ ਹੁਣ ਕਹਿਣ ਨਾ ਆਇਆ, ਹੁਣ ਉਹ ਆਖਣਾ ਭੁੱਲ ਗਿਆ। ਹੁਣ ਕੀ ਆਖਾਂ, ਹੁਣ ਤਾਂ ਪਤਾ ਚੱਲ ਗਿਆ ਇਹ ਸਾਰੇ ਗਹਿਣੇ ਇੱਕੋ ਸੋਨੇ ਤੋਂ ਬਣੇ ਨੇ, ਇਹ ਸਾਰੇ ਭਾਂਡੇ ਇੱਕੋ ਮਿੱਟੀ ਤੋਂ ਬਣੇ ਨੇ, ਕਿਹੜੇ ਭਾਂਡੇ ਵੱਖਰੇ ਵੱਖਰੇ ਨੇ। ਪਦਮ ਭੂਸ਼ਣ ਡਾਕਟਰ ਭਾਈ ਵੀਰ ਸਿੰਘ ਜੀ ਦਾ ਕਥਨ, ਘੁਮਿਆਰਾਂ ਦੇ ਘਰ ਆਵਣ ਭਾਂਡੇ ਘੜੇ ਖਰੀਦਣ ਵਾਸਤੇ, ਇੱਕ ਘੜਾ ਦੇਖਣ ਤਿੜਕਿਆ ਹੋਇਆ ਹੋਵੇ ਤੇ ਸਾਥੀ ਆਖੇ ਛੱਡ ਤਿੜਕਿਆ ਘੜਾ, ਦੂਜੇ ਨੂੰ ਹੱਥ ਪਾਵਣ ਤੇ ਉਹ ਪਿੱਲਾ ਹੋਵੇ ਤੇ ਸਾਥੀ ਆਖੇ ਛੱਡ ਇਹ ਪਿੱਲਾ ਘੜਾ, ਤੀਜੇ ਨੂੰ ਹੱਥ ਪਾਵਣ ਤੇ ਉਹ ਚਿੱਬਾ ਹੋਵੇ ਤੇ ਸਾਥੀ ਆਖੇ ਬੜੇ ਹੀ ਨਿਕੰਮੇ ਨੇ। ਕੋਈ ਤਿੜਕਿਆ, ਕੋਈ ਪਿੱਲਾ, ਕੋਈ ਚਿੱਬਾ, ਤੇ ਘੜਿਆਂ ਦੀ ਅੰਤਰ ਆਤਮੇ ਆਵਾਜ਼ ਟੁੰਬੇ, ਰਲ ਦੋ ਚਾਤਰ ਘਰ ਘੁਮਿਆਰਾਂ ਭਾਂਡੇ ਲੈਣ ਜੋ ਆਏ, ਚਿੱਬੇ ਪਿੱਲੇ ਤਿੜਕੇ ਦੱਸਣ ਵੇਖਣ ਜਾਂ ਟਨਕਾਏ, ਭਾਂਡੇ ਬੋਲੇ ਸ਼ਾਲਾ ਜੀਓ ਸਾਡੇ ਐਬ ਨਾ ਫੋਲੋ, ਕੋਈ ਆਪ ਬਣੇ ਹਾਂ ਜਾਓ ਉਸ ਆਖੋ ਜਿੰਨਾ ਅਸਾਂ ਬਣਾਏ, ਕੋਈ ਆਪ ਬਣੇ ਹਾਂ ਜਾਓ ਉਸ ਆਖੋ ਜਿੰਨਾ ਅਸਾਂ ਬਣਾਏ। ਇਹ ਤੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਸ਼ਪੋਚ ਮਾਟੀ ਕੇ ਭਾਂਡੇ ਨਾ ਕਸ਼ਪੋਚ ਕੁੰਭਾਰੇ। ਤੋ ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ, ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ, ਸਾਰਿਆਂ ਵਿੱਚ ਇੱਕ ਹੈ ਉਹ ਅਨੇਕੈ ਸੁਆਮੀ ਬਣਿਆ, ਅਨੇਕਾਂ ਦਾ ਮਾਲਕ ਬਣਿਆ। ਕੋਈ ਐਸਾ ਨਹੀਂ ਜਿਸ ਦਾ ਮਾਲਕ ਮੇਰਾ ਸਾਹਿਬ ਨਹੀਂ। ਤੋ ਇੱਕ ਹੀ ਅਨੇਕਾਂ ਰੂਪਾਂ ਵਿੱਚ ਆਪਣੇ ਆਪ ਨੂੰ ਸਮੋਈ ਬੈਠਾ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰ ਦੇਵਾਂ, ਭਾਵੇਂ ਕੀੜੀ ਹੋਵੇ ਜਾਂ ਹਾਥੀ, ਮਾਲਕ ਤੇ ਮੇਰਾ ਸਾਹਿਬ ਹੈ। ਭਾਵੇਂ ਤੇਜ ਤੋਂ ਤੇਜ ਦਿਮਾਗ ਵਾਲਾ ਇਨਸਾਨ ਹੋਵੇ ਤੇ ਚਾਹੇ ਮੂਰਖ ਤੋਂ ਮੂਰਖ ਮਤੀ ਵਾਲਾ, ਮਾਲਕ ਤੇ ਮੇਰਾ ਸਾਹਿਬ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ, ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਏ ਨਾਉ, ਨਾ ਹੀ ਦੋ ਨੇ, ਹੈ ਤੇ ਇੱਕ ਹੈ। ਪਰ ਹਜ਼ੂਰ ਕਹਿਣ ਲੱਗੇ ਫਿਰ ਇਹ ਕਿਉਂ ਕਹਿੰਦੀ ਹੈ ਗੁਰਮਤ ਵੀ ਇਹ ਮੂਰਖ? ਕਹਿਣ ਲੱਗੇ ਜਿਹੜੇ ਇਸ ਗੱਲ ਨੂੰ ਜਾਣਦੇ ਨੇ ਉਹ ਮੂਰਖ ਹੈ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਏ ਨਾਉ, ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ। ਜਦੋਂ ਵਾਹਿਗੁਰੂ ਜੀ ਹੀ ਸਾਰੇ ਸੰਸਾਰ ਵਿੱਚ ਵਿਆਪਕ ਨੇ, ਸਰਬੇ ਏਕ ਅਨੇਕੈ ਸਵਾਮੀ, ਸਭ ਘਟ ਭੋਗਵੈ ਸੋਈ, ਸਾਰਿਆਂ ਘਟਾਂ ਵਿੱਚ ਆਪ ਹੀ ਬੈਠਾ, ਸਾਰੇ ਸੁੱਖ ਸਾਰੇ ਰਸ ਭੋਗਣ ਵਾਲਾ ਹੈ। ਇਹ ਬੜੀ ਆਸ਼ਚਰਜਨਕ ਬਾਤ ਹੈ। ਐਵੇਂ ਕਹਿੰਦੇ ਰਹਿੰਦੇ ਹਾਂ ਮੈਂ ਖਾ ਰਿਹਾ ਹਾਂ, ਮੈਂ ਰਸ ਭੋਗ ਰਿਹਾ ਹਾਂ, ਵਾਹਿਗੁਰੂ ਜੀ ਤੋਂ ਵਿਛੜ ਜਾਂਦੇ ਹਾਂ। ਜੇ ਇਹ ਆਖੀਏ ਵਾਹ ਮੇਰੇ ਸਾਹਿਬ ਆਪ ਹੀ ਅੰਦਰ ਬੈਠਾ ਰਸ ਭੋਗ ਰਿਹਾ ਹੈ, ਤੇ ਸਮਝ ਲੈਣਾ ਗਿਆਨ ਦੀ ਅਵਸਥਾ ਪ੍ਰਕਾਸ਼ਮਾਨ ਹੋ ਜਾਏ। ਆਪੇ ਧਰਤੀ ਆਪੇ ਹੈ ਰਾਹਕ, ਆਪ ਪਿਸਾਏ ਜਮਾਵੈ। ਇੱਥੇ ਤੇ ਹਜ਼ੂਰ ਅਗਾਂਹ ਚੱਲ ਕੇ ਸਪਸ਼ਟ ਹੀ ਕਰ ਦਿੰਦੇ ਨੇ, ਆਪੇ ਭਾਂਡੇ ਆਪ ਦੇ ਪਰੋਸੈ ਆਪੇ ਹੀ ਵੈਖਾਵੇ। ਆਪੇ ਜਲ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੇ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ ਤੂੰ ਕਿਉਂ ਆਪਣੀ ਮੱਤ ਵਿੱਚ ਝਗੜਾ ਪਾਈ ਬੈਠਾ ਮੁਕਾ ਇਸ ਝਗੜੇ ਨੂੰ ਮੈਂ ਖਾ ਰਿਹਾ ਸਾਹਿਬ ਕਹਿੰਦੇ ਨੇ ਤੂੰ ਨਹੀਂ ਖਾ ਰਿਹਾ ਮੈਂ ਖਾ ਰਿਹਾ ਕਿਉਂ ਆਪਣੇ ਅੰਦਰ ਇਹ ਆਪਣੀ ਮੈਂ ਲੈ ਕੇ ਅਸੀਂ ਜ਼ਿੰਦਗੀ ਜੀ ਰਹੇ ਸਭ ਕੱਟ ਭੋਗਵੈ ਸੋਈ ਕਿਸੇ ਮੁਰਦੇ ਦੇ ਮੁੱਖ ਵਿੱਚ ਖੀਰ ਦਾ ਚਮਚਾ ਪਾ ਕੇ ਦੇਖਿਓ ਉਹ ਕਹੇਗਾ ਵੀ ਬੜੀ ਸਵਾਦ ਹੈ ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ ਤਬ ਕੋਈ ਕਰੋ ਦਿਖਾ ਵਖਿਆਨਾ ਤੇ ਸਾਰੀ ਰਸ ਭੋਗਣ ਦੀ ਸਾਰੀ ਕਿਰਿਆ ਦੀ ਹਰ ਇੱਕ ਕਾਰਜ ਦੀ ਸੰਪੂਰਨ ਸ਼ਕਤੀ ਦਾ ਮਾਲਕ ਤੇ ਵਾਹਿਗੁਰੂ ਆਪ ਹੈ ਸਭ ਘਟ ਭੋਗਵੈ ਸੋਈ ਸਾਰਿਆਂ ਘਟਾਂ ਵਿੱਚ ਭੋਗਣ ਵਾਲਾ ਸਾਰੇ ਪਦਾਰਥਾਂ ਦਾ ਰਸ ਮਾਨਣ ਵਾਲਾ ਉਹ ਵਾਹਿਗੁਰੂ ਆਪ ਆਪੇ ਰਸੀਆ ਆਪ ਰਸ ਆਪੇ ਰਾਵਣਹਾਰ ਹੇ ਇਨਸਾਨ ਇਹ ਆਪਣੇ ਅੰਦਰੋਂ ਆਪਣੇ ਖਾਣ ਅਤੇ ਰਸ ਭੋਗਣ ਦੀ ਗੱਲ ਮੈਂ ਖਾ ਰਿਹਾ ਮੈਂ ਰਸ ਲੈ ਰਿਹਾ ਛੱਡ ਦੇ ਜ਼ੁਬਾਨ 'ਚ ਕੋਈ ਪਦਾਰਥ ਰਸ ਲੈਣ ਵਾਲਾ ਰਸ ਲੇਵੇ ਅਤੇ ਅੰਦਰ ਦੀ ਚੇਤਨਾ ਵਿੱਚ ਇਹ ਗੱਲ ਬੈਠੇ ਵਾਹ ਮੇਰੇ ਸਾਹਿਬ ਆਪ ਹੀ ਭੋਗ ਲਗਾਓ ਸਦ ਹੀ ਭੋਗ ਲਗਾਏ ਸੋ ਗਿਆਨੀ ਆਠ ਪਹਿਰ ਉਦਕ ਇਸ਼ਨਾਨੀ ਸਦ ਹੀ ਭੋਗ ਲਗਾਏ ਸੋ ਗਿਆਨੀ ਬਿਰਥਾ ਕਾਹੂ ਛੋੜੈ ਨਾਹੀ ਉਹ ਅਵਸਥਾ ਵਿੱਚ ਕਦੀ ਚਲੇ ਜਾਈਏ ਕੋਈ ਤੀਰਥ ਤੇ ਇਸ਼ਨਾਨ ਕਰੇ ਤੇ ਟੁੱਬੀ ਲਾਏ ਕੋਈ ਪੰਜ ਮਿੰਟ ਕੋਈ ਪੰਜਾਹ ਮਿੰਟ ਕਿਤਨਾ ਕੁ ਚਿਰ ਉਸ ਵਿੱਚ ਇਸ਼ਨਾਨ ਕਰਦਾ ਰਹੇਗਾ ਪਰ ਆਤਮ ਗਿਆਨੀ ਅੱਠੇ ਪਹਿਰ ਹੀ ਇਸ਼ਨਾਨ ਕਰਦਾ ਰਹਿੰਦਾ ਜਦੋਂ ਹਰ ਸਮੇਂ ਹੀ ਵਾਹਿਗੁਰੂ ਵਾਹਿਗੁਰੂ ਦੀ ਭਾਵਨਾ ਵਿੱਚ ਰਹਿ ਕੇ ਕਦਮ ਉਠਾਉਂਦਾ ਆਠ ਪਹਿਰ ਉਦਕ ਇਸ਼ਨਾਨੀ ਸਦ ਹੀ ਭੋਗ ਲਗਾਏ ਸੋ ਗਿਆਨੀ ਠਾਕਰ ਨੂੰ ਭੋਗ ਲਗਾਉਣ ਵਾਲੇ ਵਾਹਿਗੁਰੂ ਨੂੰ ਭੋਗ ਲਗਾਉਣ ਵਾਲੇ ਅਤੇ ਕੋਈ ਦੋ ਮਿੰਟ ਕੋਈ ਪੰਜ ਮਿੰਟ ਦਸ ਮਿੰਟ ਭੋਗ ਲਗਾਉਂਦੇ ਹੋਣਗੇ ਗਿਆਨੀ ਤੇ ਅੱਠੇ ਪਹਿਰ ਹੀ ਭੋਗ ਲਗਾ ਰਿਹਾ ਮੈਂ ਹੁਣ ਇੱਕ ਬੇਨਤੀ ਕਰਨ ਲੱਗਾ ਮੁੱਖ ਵਿੱਚ ਜੋ ਭੋਜਨ ਪਾਈਏ ਭੋਜਨ ਪਾਉਂਦਿਆਂ ਵਾਹਿਗੁਰੂ ਦਾ ਧਿਆਨ ਕਰਕੇ ਜ਼ੁਬਾਨ ਵਿੱਚ ਉਹ ਗਰਾਸ ਜਾਵੇ ਨਾ ਕਿ ਟੀ ਵੀ ਦੇ ਚਿੱਤਰ ਚੱਲਦੇ ਹੋਣ ਅਤੇ ਉਹਨਾਂ ਦੇ ਧਿਆਨ ਵਿੱਚ ਮੁੱਖ ਵਿੱਚ ਭੋਜਨ ਪਾਏ ਨਾ ਕਿ ਦੁਨੀਆਂ ਦੀਆਂ ਗੱਲਾਂ ਚੱਲਦੀਆਂ ਹੋਣ ਅਤੇ ਦੁਨੀਆਂ ਦੀਆਂ ਗੱਲਾਂ ਦੇ ਧਿਆਨ ਵਿੱਚ ਮੁੱਖ ਵਿੱਚ ਭੋਜਨ ਪਾਏ ਨਾ ਕਿ ਦੁਨੀਆਂ ਦੇ ਖਿਆਲ ਅੰਦਰ ਚੱਲਦੇ ਹੋਣ ਅਤੇ ਮੁੱਖ ਵਿੱਚ ਭੋਜਨ ਪਾਏ ਉਹ ਭੋਜਨ ਵਾਹਿਗੁਰੂ ਜੀ ਦੇ ਮੁੱਖ ਵਿੱਚ ਪਾਇਆ ਜਾ ਰਿਹਾ ਭੋਗ ਮੇਰੇ ਸਾਹਿਬ ਨੇ ਲਗਾਉਣਾ ਧਿਆਨ ਕਿਉਂ ਨਾ ਧਰਾਂ ਕਿ ਵਾਹ ਮੇਰੇ ਮਾਲਕ ਇਹ ਭੋਜਨ ਤੇਰੇ ਮੁੱਖ ਵਿੱਚ ਪੈ ਰਿਹਾ ਇੱਕ ਜ਼ੁਬਾਨ ਵਿੱਚ ਭੋਜਨ ਪਾਉਂਦੇ ਹਾਂ ਇੱਕ ਸਵਾਸਾਂ ਦਾ ਭੋਜਨ ਛਕਦੇ ਹਾਂ ਗੱਲ ਧਿਆਨ 'ਚ ਰੱਖਿਓ ਆਕਸੀਜਨ ਖਾਂਦੇ ਹਾਂ ਹਰ ਸਾਹ ਵੀ ਸਾਡਾ ਭੋਜਨ ਹੈ ਸਾਹ ਲੈ ਕੇ ਆਕਸੀਜਨ ਲੈ ਕੇ ਜ਼ਿੰਦਾ ਰਹਿਣਾ ਇਸ ਭੋਜਨ ਨਾਲ ਜੀਵਨ ਨੂੰ ਚਲਾਉਣਾ ਅਤੇ ਸਵਾਸ ਖਾਲੀ ਲੈ ਜਾਣਾ ਇਹ ਸੰਸਾਰੀ ਮਨੁੱਖਾਂ ਦੀ ਬਿਰਤੀ ਹੈ ਸਵਾਸ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਪ ਚੱਲਣਾ ਇਹ ਸਮਝ ਲੈਣਾ ਉਹ ਸਦ ਹੀ ਭੋਗ ਲਗਾਏ ਸੋ ਗਿਆਨੀ ਸਵਾਸਾਂ ਦਾ ਭੋਜਨ ਵੀ ਵਾਹਿਗੁਰੂ ਦੀ ਚੇਤਨਾ ਵਾਲਾ ਬਣ ਜਾਏ ਜੇ ਵਾਹਿਗੁਰੂ ਸ਼ਬਦ ਸਵਾਸਾਂ ਨਾਲ ਚੱਲੇ ਤੇ ਇਸ ਤੋਂ ਅੱਗੇ ਇੱਕ ਹੋਰ ਕਦਮ ਉੱਠ ਜਾਏ ਕਿ ਅੰਦਰ ਦੀ ਚੇਤਨਾ ਵਿੱਚ ਹੀ ਵਾਹਿਗੁਰੂ ਵਾਹਿਗੁਰੂ, ਬਸ ਸਭ ਘੱਟ ਭੋਗ ਵੈ ਸੋਈ, ਸਾਰਿਆਂ ਘਟਾਂ ਵਿੱਚ ਸਿਰਫ ਮੇਰੇ ਅੰਦਰ ਹੀ ਨਹੀਂ, ਭੁਲੇਖਾ ਨਾ ਖਾਣਾ ਵੀ ਜੇ ਮੈਂ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ, ਮੈਂ ਵਾਹਿਗੁਰੂ ਕਹਿ ਕੇ ਭੋਜਨ ਮੁੱਖ ਵਿੱਚ ਪਾ ਰਿਹਾ ਅਤੇ ਮੈਂ ਵਾਹਿਗੁਰੂ ਨੂੰ ਭੋਗ ਲਗਾ ਰਿਹਾ, ਹੁਣ ਮੇਰੇ ਅੰਦਰ ਬੈਠੇ ਵਾਹਿਗੁਰੂ ਜੀ ਨੂੰ ਭੋਗ ਲੱਗ ਰਿਹਾ। ਭਗਤ ਰਵਿਦਾਸ ਜੀ ਕਹਿੰਦੇ ਨੇ ਸਾਰਿਆਂ ਘਟਾਂ ਵਿੱਚ ਵਾਹਿਗੁਰੂ ਹੀ ਭੋਗ ਲਗਾ ਰਿਹਾ, ਕੋਈ ਜਾਣੇ ਭਾਵੇਂ ਨਾ ਜਾਣੇ, ਸਭ ਘੱਟ ਭੋਗ ਵੈ ਸੋਈ ਕਹਿ ਰਵਿਦਾਸ, ਹਾਥ ਪੈ ਨੇਰਾ ਸਹਿਜੇ ਹੋਏ ਸੋ ਹੋਈ। ਭਗਤ ਰਵਿਦਾਸ ਜੀ ਕਹਿੰਦੇ ਨੇ ਵਾਹਿਗੁਰੂ ਹੱਥ ਨਾਲੋਂ ਵੀ ਨੇੜੇ ਹੈ। ਇੱਕ ਬਾਤ ਧਿਆਨ ਚ ਰੱਖ ਲੈਣਾ, ਲੋਕ ਕਹਿ ਦਿੰਦੇ ਨੇ ਨਾ ਵੀ ਕਸੁੰਨ ਨੇੜੇ ਹੈ, ਮੇਰਾ ਹੱਥ ਨੇੜੇ ਹੈ, ਕਿਉਂਕਿ ਹੱਥ ਨੂੰ ਸਭ ਤੋਂ ਨੇੜੇ ਇਸ ਕਰਕੇ ਆਖਿਆ ਹੈ ਕਿ ਸਰੀਰ ਦੇ ਸਾਰਿਆਂ ਅੰਗਾਂ ਨੂੰ ਸਪਰਸ਼ ਕਰ ਲੈਂਦਾ ਇੱਕ ਹੱਥ। ਹੱਥ ਪੈਰ ਤੋਂ ਲੈ ਕੇ ਸਿਰ ਤੱਕ ਲਗਾਇਆ ਜਾ ਸਕਦਾ, ਹੱਥ ਤੇਰੇ ਸਰੀਰ ਦੇ ਸਾਰਿਆਂ ਅੰਗਾਂ ਦੇ ਨਜ਼ਦੀਕ ਹੈ, ਪਰ ਵਾਹਿਗੁਰੂ ਤੇਰੇ ਹੱਥ ਨਾਲੋਂ ਵੀ ਨਜ਼ਦੀਕ ਹੈ। ਹੱਥ ਨੂੰ ਤੇ ਕਿਸੇ ਅੰਗ ਤੇ ਸਪਰਸ਼ ਕਰਨ ਵਾਸਤੇ ਲੈ ਜਾਣਾ ਪਵੇਗਾ ਤਾਂ ਹੱਥ ਸਪਰਸ਼ ਕਰੇਗਾ। ਵਾਹਿਗੁਰੂ ਜੀ ਦਾ ਹਰ ਸਮੇਂ ਸਪਰਸ਼ ਹੋ ਰਿਹਾ, ਉਸ ਨੂੰ ਕਿਤੇ ਲਿਜਾਣ ਦੀ ਜ਼ਰੂਰਤ ਨਹੀਂ ਹੈ। ਸਹਿਜੇ ਹੋਏ ਸੋ ਹੋਈ, ਤੂੰ ਇਤਨੇ ਸਹਿਜ ਅਵਸਥਾ ਵਿੱਚ ਟਿਕ ਜਾ, ਜੋ ਕੁਛ ਵੀ ਸਹਿਜੇ ਹੋ ਰਿਹਾ ਸੋ ਹੋ ਰਿਹਾ, ਤੇਰੀ ਅੱਖ ਝਮਕ ਰਹੀ ਹੈ ਸਹਿਜੇ। ਜ਼ਰਾ ਦੱਸਿਓ ਵੀ ਅੱਖ ਨੂੰ ਅਸੀਂ ਆਪਣੀ ਚੇਤਨਾ ਨਾਲ ਚਮਕਾਉਂਦੇ ਹਾਂ ਕਿ ਚੇਤਨਾ ਨਾਲ ਚਮਕਾਈਏ ਅੱਖ ਤੇ ਭੁੱਲ ਜਾਵਾਂਗੇ, ਅੱਖ ਚਮਕ ਨਹੀਂ ਭੁੱਲ ਜਾਏਗੀ। ਕੀ ਅਸੀਂ ਆਪਣੀ ਚੇਤਨਾ ਨਾਲ ਸਵਾਸ ਚਲਾਉਂਦੇ ਹਾਂ ਕਿ ਆਪਣੇ ਆਪ ਚੱਲ ਰਹੇ ਨੇ। ਸਹਿਜੇ ਹੋਏ ਸੋ ਹੋਏ, ਸਵਾਸ ਸਹਿਜੇ ਹੀ ਚੱਲ ਰਹੇ ਨੇ, ਅੱਖ ਦਾ ਝਮਕਣਾ ਸਹਿਜੇ ਹੀ ਬਣਿਆ, ਖੂਨ ਦਾ ਦੌਰਾ ਸਹਿਜੇ ਹੀ ਸਰੀਰ ਵਿੱਚ ਚੱਲ ਰਿਹਾ। ਨਾ ਅਸੀਂ ਖੂਨ ਦਾ ਦੌਰਾ ਆਪਣੀ ਸ਼ਕਤੀ ਨਾਲ ਚਲਾਉਂਦੇ ਹਾਂ, ਨਾ ਸਵਾਸ ਆਪਣੀ ਸ਼ਕਤੀ ਨਾਲ ਚਲਾਉਂਦੇ ਹਾਂ, ਅਤੇ ਜੇ ਇਹ ਸਹਿਜੇ ਸਰੀਰਕ ਕਿਰਿਆ 'ਚ ਹੋ ਰਹੀ ਹੈ ਤਾਂ ਵਾਹਿਗੁਰੂ ਬਖਸ਼ਿਸ਼ ਕਰਨ ਸਹਿਜੇ ਨਾਮ ਵੀ ਜਪਣਾ ਸ਼ੁਰੂ ਹੋ ਜਾਏ, ਅਜਪਾ ਜਾਪ ਬਣ ਜਾਏ, ਸਹਿਜ ਅਵਸਥਾ ਵਿੱਚ ਟਿਕੀਏ ਅਤੇ ਹਰ ਵੇਲੇ ਅੰਦਰ ਦੀ ਚੇਤਨਾ ਵਿੱਚ ਵਾਹਿਗੁਰੂ ਵਾਹਿਗੁਰੂ ਚੱਲੇ, ਜ਼ੁਬਾਨ ਨਾਲ ਵੀ ਵਾਹਿਗੁਰੂ ਵਾਹਿਗੁਰੂ, ਚੇਤਨਾ ਵਿੱਚ ਵੀ ਵਾਹਿਗੁਰੂ ਵਾਹਿਗੁਰੂ, ਅਤੇ ਐਸੀ ਅਵਸਥਾ ਵਿੱਚ ਜਦ ਟਿਕ ਜਾਈਏ ਅਤੇ ਸਮਝ ਲੈਣਾ ਹੁਣ ਹਮ ਦੀ ਗੱਲ ਨਹੀਂ, ਹੁਣ ਤਾਂ ਤੂੰ ਹੀ ਤੂੰ ਦੀ ਬਾਤ ਹੈ। ਉਸ ਅਵਸਥਾ ਵਿੱਚ ਟਿਕੀਆਂ ਫਿਰ ਵਿਸ਼ਾਲਤਾ ਆਏਗੀ, ਸਾਰੇ ਸੰਸਾਰ ਵਿੱਚ ਵਾਹਿਗੁਰੂ ਜੀ ਨੂੰ ਦੇਖਾਂਗੇ, ਉਹ ਰੱਸੀ ਅਤੇ ਸੱਪ ਦਾ ਭੁਲੇਖਾ ਮੁੱਕ ਜਾਏਗਾ, ਗਹਿਣੇ ਅਤੇ ਸੋਨੇ ਦੇ ਭੇਦ ਤੋਂ ਮੁਕਤ ਹੋ ਜਾਵਾਂਗੇ, ਸੰਘਾਸਨ 'ਤੇ ਸੁੱਤੇ ਹੋਏ ਭਿਖਾਰੀ ਨਹੀਂ ਬਣਾਂਗੇ, ਬਲਕਿ ਫਿਰ ਉਸ ਅਵਸਥਾ ਵਿੱਚ ਉਸ ਵਾਹਿਗੁਰੂ ਜੀ ਦੇ ਨਾਲ ਇੱਕ ਮਿਕਤਾ ਹਾਸਲ ਹੋ ਜਾਏਗੀ। ਇਹ ਸਤਿਗੁਰੂ ਬਖਸ਼ਿਸ਼ ਅਤੇ ਮਿਹਰਾਮਤ ਕਰਨ ਅਸੀਂ ਐਸੀ ਅਵਸਥਾ ਵਿੱਚ ਆਪਾਂ ਟਿਕਾ ਸਕੀਏ, ਭਰਮ ਭੁਲੇਖਾ ਅੰਦਰੋਂ ਮੁੱਕ ਜਾਏ ਅਤੇ ਹਰ ਸਵਾਸ ਵਾਹਿਗੁਰੂ ਜੀ ਦੀ ਚੇਤਨਾ ਵਾਲਾ ਬਣ ਕੇ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਜਪਣਾ ਉਹ ਸਾਡੀ ਜ਼ਿੰਦਗੀ ਬਣ ਜਾਏ। ਇਹਨਾਂ ਅੱਖਰਾਂ ਨਾਲ ਲੱਖ ਲੱਖ ਸ਼ੁਕਰ ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਚੂੰਕਿ ਜਿਨ੍ਹਾਂ ਦੀ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਅਤੇ ਕਹਿ ਲਈਏ ਬੰਦਗੀ ਸਿਮਰਨ ਅਭਿਆਸੀ ਜੀਵਨ ਬਣ ਗਿਆ ਐਸੇ ਮਹਾਂਪੁਰਸ਼ਾਂ ਦਾ ਜਿਨ੍ਹਾਂ ਦੀ ਪਾਵਨ ਯਾਦ ਵਿੱਚ ਅੱਜ ਅਸੀਂ ਜੁੜ ਬੈਠੇ ਹਾਂ। ਜੇ ਪਰਮ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ, ਜਿਨ੍ਹਾਂ 'ਤੇ ਅਕਾਲ ਪੁਰਖ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ, ਜਿਨ੍ਹਾਂ ਸਵਾਸ ਸਵਾਸ ਜਪਿਆ, ਆਪਣਾ ਜੀਵਨ ਆਪਣਾ ਹਰ ਪਲ ਵਾਹਿਗੁਰੂ ਜੀ ਦੀ ਬਖਸ਼ਿਸ਼ ਵਾਲਾ ਬਣਾਇਆ, ਸਤਿਗੁਰੂ ਰਹਿਮਤ ਕਰੋ ਸਾਨੂੰ ਵੀ ਐਸਾ ਕਿਨਕਾ ਬਖਸ਼ਿਸ਼ ਕਰੋ, ਚੂੰਕਿ ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ, ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸਾਡਾ ਵੀ ਉਧਾਰ ਪਾਰ ਨਿਸਤਾਰਾ, ऐसे महापुरुषां दी संगत द्वारा आप जी दी बख्शिश मेहरामत सदका शब्द दी रहमत सदका सानू भी नसीब होवे असी भी अपना जीवन सिमरन अभ्यासी बना के लोक ते परलोक सुहेला कर सकीए। हार्दिक धन्यवाद समूह गुरु सवारियां संगतां दा पुल्ला चुकां दी खिमा सहित फतेह लई अर्ज है जी। सारे आखो वाहिगुरु जी का खालसा वाहिगुरु जी की फतेह।